ਕਿਉਂ ਹੀ ਦੂਰਾਂ ਦੂਰਾਂ ਤੋਂ ਸਿੱਖ ਸੰਗਤਾਂ ਉਮਾ ਨਾਲ ਬੜੇ ਚਾਅ ਨਾਲ ਆਈਆਂ। ਇੱਕ ਦੂਜੇ ਪ੍ਰੇਮੀ ਨੂੰ ਦੱਸਦੇ ਹਨ ਕਿ ਕੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰਾਣੀ ਨੇ ਬੇਨਤੀ ਕੀਤੀ ਸੀ, ਇਹ ਦਰਵਾਜਾ ਖੁੱਲਾ ਰਹੇ ਜਾਂ ਥੋੜਾ ਜਿਹਾ ਖੁਰਾਕ ਨਾ ਹੀ ਹੋਵੇ ਤੇ ਚੰਗੀ ਗੱਲ ਹੈ, ਕਿਉਂਕਿ ਜਿਹੜੀ ਸੁਰਤੀ ਦੀ ਤਾਰ ਹੈ ਉਹਨੂੰ ਗੰਢਣ ਵਾਸਤੇ ਹੀ ਲੱਖਾਂ ਰੁਪਈਏ ਤੁਸੀਂ ਖਰਚ ਕੀਤੇ ਨੇ। ਐਡੀ ਵੱਡੀ ਬਿਲਡਿੰਗ ਲੈ ਕੇ ਵੀ ਘਰ ਭਜਨ ਕਰੀਏ ਤੇ ਮਨ ਨਹੀਂ ਲੱਗਦਾ ਗੁਰਦੁਆਰੇ ਮਨ ਲਾਉਣਾ ਹੈ, ਤੇ ਜੇ ਗੁਰਦੁਆਰੇ ਆ ਕੇ ਵੀ ਮਨ ਦੀ ਸੁਰਤੀ ਨਾ ਟਿਕੀ ਤਾਂ ਪੂਰਾ ਲਾਭ ਪ੍ਰਾਪਤ ਨਹੀਂ। ਗੁਰੂ ਦੇ ਘਰ ਆ ਕੇ ਤੇ ਮਨੁੱਖ ਨੂੰ ਆਪਣਾ ਆਪ ਵੀ ਭੁੱਲ ਜਾਣਾ ਚਾਹੀਦਾ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ, ਭਾਵ ਗੁਰੂ ਦੇ ਘਰ ਆ ਕੇ ਤੇ ਗੁਰੂ ਹੀ ਚੇਤੇ ਰਵੇ, ਹੋਰ ਕੋਈ ਚੇਤਾ ਨਾ ਆਵੇ। ਦੁਨੀਆਦਾਰੀ ਦੇ ਕਾਰ ਵਿਹਾਰ ਕਰਦਿਆਂ ਤੇ ਸਾਰੀ ਉਮਰ ਗੁਜ਼ਰ ਜਾਣੀ ਹੈ। ਜਿਉਂ ਹੀ ਸਿੱਖਾਂ ਨੇ ਸੁਣਿਆ ਹੁੰਮ ਹੁਮਾ ਕੇ ਗੁਰੂ ਕੇ ਚਰਨਾਂ ਵਿਚ ਪੁੱਜੇ, ਆ ਕੇ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲਦੀ ਬੈਠੀ ਜਾਂਦਾ ਹੈ, ਬੈਠ ਕੇ ਉਪਦੇਸ਼ ਸੁਣ ਰਿਹਾ। ਗੁਰੂ ਪਾਤਸ਼ਾਹ ਜੀ ਰੱਬੀ ਬਾਣੀ ਦਾ ਉਪਦੇਸ਼ ਦੇ ਰਹੇ ਹਨ, ਨਮਸਤੰਗ ਅਨੰਤੇ ਨਮਸਤੰਗ ਮਹੰਤੇ, ਨਮਸਤਸਤ ਰਾਗੇ ਨਮਸਤੰਗ ਸੁਹਾਗੇ, ਅਨੰਤੇ ਨਮਸਤੰਗ ਅਨੰਤੇ। ਅਨੰਤੇ ਦਾ ਅਰਥ ਹੈ ਅੰਤ ਤੋਂ ਰਹਿਤ। ਐੜਾ ਜਿਹੜਾ ਹੈ ਇਹ ਵਾਚਕ ਹੈ ਨਹੀਂ ਦਾ, ਅੰਤ ਤੋਂ ਰਹਿਤ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਭਾਵ ਜਿਹੜਾ ਬੇਅੰਤ ਪਰਮੇਸ਼ਰ ਹੈ, ਉਸ ਬੇਅੰਤ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ, ਉਸ ਨੂੰ ਅਸੀਂ ਮੱਥਾ ਟੇਕਦੇ ਹਾਂ। ਜਿਸ ਵਾਹਿਗੁਰੂ ਦਾ ਨਾਂ ਤਾਂ ਸਮੇਂ ਕਰਕੇ ਅੰਤ ਆਉਂਦਾ ਹੈ, ਨਾ ਦੇਸ਼ ਕਰਕੇ ਉਸ ਦਾ ਪਾਰਾਵਾਰ ਪਾਇਆ ਜਾਂਦਾ ਹੈ। ਦੇਸ਼ ਕਾਲ ਵਸਤੂ ਪ੍ਰਸ਼ੇਦ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ, ਜਿਸ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਅਨੰਤ ਕਿਹਾ ਹੈ। ਜਦੋਂ ਸਿੱਖ ਇਸ ਬਾਣੀ ਦਾ ਪਾਠ ਕਰੇ ਤੇ ਉਹਦੀ ਸੁਰਤੀ ਅਰਥ ਵਿਚ ਹੋਵੇ, ਅਜੇ ਇੱਥੇ ਪਹੁੰਚਣਾ ਕਠਿਨ ਹੈ, ਸਮਾਂ ਲੱਗੇਗਾ, ਮਿਹਨਤ ਕਰਨੀ ਪਵੇਗੀ। ਜਿਉਂ ਹੀ ਅਸੀਂ ਬਾਣੀ ਦਾ ਪਾਠ ਕਰੀਏ ਤੇ ਜੋ ਤੁਕ ਉਚਾਰਨ ਕੀਤੀ ਜਾਵੇ ਮਨ ਉਸ ਦਾ ਅਰਥ ਕਰੇ। ਮਨ ਨੂੰ ਟਿਕਾਉਣ ਦੀ ਵਿਧੀ ਹੈ, ਮਨ ਟਿਕਦਾ ਨਹੀਂ, ਬਾਣੀ ਪੜਿਆ ਵੀ ਨਹੀਂ ਟਿਕਦਾ। ਬਾਣੀ ਪੜੋ ਰਸਨਾ ਨਾਲ ਤੇ ਮਨ ਨਾਲ ਉਸ ਦੇ ਅਰਥ ਕਰੋ। ਜਿਉਂ ਹੀ ਸਾਡੀ ਰਸਨਾ ਬਾਣੀ ਬੋਲਦੀ ਹੋਵੇ ਤਿਉਂ ਹੀ ਸਾਡਾ ਮਨ ਉਸ ਨੂੰ ਸਮਝਦਾ ਹੋਵੇ ਕਿ ਬਾਣੀ ਕੀ ਕਹਿ ਰਹੀ ਹੈ, ਫਿਰ ਮਨ ਟਿਕੇਗਾ, ਫਿਰ ਮਨ ਨਹੀਂ ਬਾਹਰ ਭੱਜੇਗਾ। ਨਮਸਤੰਗ ਅਨੰਤੇ, ਅੰਤ ਤੋਂ ਰਹਿਤ ਹੈ ਵਾਹਿਗੁਰੂ, ਜਿਸ ਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਜਹ ਪਾਰ ਨ ਪਾਵਤ ਹੈ ਚਿਤਰ ਅਨਨ ਅਨ ਪਚਾਨਨ, ਗਿਆਨ ਗਤੀ ਖਟੇ ਅਨਨ ਪ੍ਰਾਤ ਗਜਾਨਨ, ਗਾਵਤ ਵਾਦ ਸਦਾ ਕਮਤੀ ਨਰਤੀ, ਉਚਰੰਤ ਹਜ਼ਾਰ ਹੀ ਅਨਨ ਤੇ ਤਿਸ ਤੇ ਕੋ ਦੀਰਘ ਕਾਹਿ ਮਤੀ। ਜਿਸ ਪਰਿਪੂਰਨ ਪਰਮਾਤਮਾ ਦਾ ਅੰਤ ਜੋ ਬੜੇ ਬੜੇ ਉੱਚ ਕੋਟੀ ਦੇ ਵਿਦਵਾਨ ਮੰਨੇ ਹਨ, ਜਿਨ੍ਹਾਂ ਨੂੰ ਪ੍ਰਕਾਸ਼ ਰੂਪ ਦੇਵਤੇ ਕਰਕੇ ਪੂਜਿਆ ਜਾਂਦਾ ਹੈ, ਜੇ ਉਹਨਾਂ ਨੂੰ ਵੀ ਪੁੱਛੋ ਤੇ ਉਹ ਵੀ ਕਹਿੰਦੇ ਨੇ ਵੀ ਅੰਤ ਅਸੀਂ ਨਹੀਂ ਪਾ ਸਕੇ। ਵੇਦ ਭੇਦ ਨਹੀਂ ਲਖੇ, ਬ੍ਰਹਮ ਬ੍ਰਹਮਾ ਨਹੀਂ ਬੁੱਝੇ, ਬਿਆਸਪੁਰ ਅਸਰ ਸੁਖ ਸੁਨਾਤ ਸ਼ਿਵੇ ਅੰਤ ਨ ਸੁੱਝੇ। ਕਲਗੀਧਰ ਪਾਤਸ਼ਾਹ ਜੀ ਵੀ ਆਪਣੀ ਰਸਨਾ ਦੁਆਰਾ ਇਹ ਮਹਿਮਾ ਵਰਣਨ ਕਰਦੇ ਹਨ। ਜਹ ਪਾਰ ਨ ਪਾਵਤ ਹੈ ਚਤੁਰ ਅਨਨ, ਚਤੁਰ ਅਨਨ, ਚਤੁਰ ਮਹਿਣੇ ਚਾਰ, ਅਨਨ ਮਹਿਣੇ ਮੂੰਹ, ਜਿਸ ਦੇ ਚਾਰ ਮੂੰਹ ਮੰਨੇ ਨੇ ਉਹ ਬ੍ਰਹਮਾ ਹੈ। ਬ੍ਰਹਮਾ ਬੜਾ ਵੱਡਾ ਪੰਡਿਤ ਹੈ, ਬੜਾ ਵੱਡਾ ਗਿਆਨੀ ਹੈ, ਪਰ ਜੇ ਬ੍ਰਹਮਾ ਜੀ ਪਾਸੋਂ ਜਾ ਕੇ ਪੁੱਛੋ ਕਿ ਤੁਸੀਂ ਚਾਰ ਵੇਦ ਤਾਂ ਲਿਖ ਦਿੱਤੇ ਹਨ, ਚੌਂ ਵੇਦਾਂ ਦੀ ਕਥਾ ਤੇ ਜਾਣਦੇ ਹੋ, ਵਾਹਿਗੁਰੂ ਦਾ ਅੰਤ ਮਿਲਿਆ ਕਿ ਨਹੀਂ, ਤਾਂ ਬ੍ਰਹਮਾ ਜੀ ਅੱਗੋਂ ਸਿਰ ਝੁਕਾ ਕੇ ਨੇਤੀ ਨੇਤੀ ਪੁਕਾਰਦੇ ਹਨ ਕਿ ਨਹੀਂ, ਅਜੇ ਨਹੀਂ ਅੰਤ ਮਿਲਿਆ, ਅਜੇ ਮੈਂ ਖੋਜ ਕਰ ਰਿਹਾ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਫਰਮਾਇਆ ਹੈ ਕਿ ਬ੍ਰਹਮਾ ਵੇਦਾਂ ਦੀ ਵਿਚਾਰ ਕਰਦਾ ਹੈ ਪਰ ਅੰਤ ਨਹੀਂ ਪਾ ਸਕਿਆ। ਜੈ ਪਾਰ ਨ ਪਾਵਤ ਹੈ ਚਿਤਰਾਨਨ ਆਨ ਪਚਾਨਨ ਗਿਆਨ ਗਤੀ ਪੰਚਾਨਨ, ਪੰਜ ਮੂੰਹਾਂ ਵਾਲਾ ਕੌਣ? ਸ਼ਿਵ ਜੀ। ਸ਼ਿਵ ਜੀ ਬਾਰਾਂ ਬਾਰਾਂ ਵਰੇ ਨਿਰੰਤਰ ਬੈਠਾ ਰਹਿੰਦਾ ਹੈ ਭੁੱਖਾ ਧਿਆਇਆ, ਭਾਵ ਬਹੁਤੇ ਬਹੁਤੇ ਸਮੇਂ ਤੱਕ ਕੈਲਾਸ਼ ਪਰਬਤ ਤੇ ਸਮਾਧੀ ਲਾ ਛੱਡਦਾ ਹੈ, ਨਿਰੰਕਾਰ ਨਾਲ ਸੁਰਤੀ ਜੋੜਦਾ ਹੈ, ਯੋਗ ਦੀਆਂ ਅਨੇਕਾਂ ਸਾਧਕ ਬਾਧਕ ਜੁਗਤੀਆਂ ਦੁਆਰਾ, ਪਰ ਅੰਤ ਨਹੀਂ ਪਾ ਸਕਿਆ। ਜਿਹ ਪਾਰ ਨ ਪਾਵਤ ਹੈ ਚਿਤਰਾਨਨ ਅਨ ਪਚਾਨਨ ਗਿਆਨ ਗਤੀ ਖਟ ਆਨਨ ਭਰਾਤ ਗਜਾਨਨ, ਖਟ ਖਟ ਮਣੇ ਛੇ ਸ਼ਿਆਮੂਆਂ ਵਾਲਾ ਕੌਣ ਮੰਨਿਆ? ਸ਼ਿਆਮ ਕਾਰਤਕ। ਸਿਆਮ ਕਾਰਤਕ ਪਾਸੋਂ ਵੀ ਉਸ ਵਾਹਿਗੁਰੂ ਦਾ ਅੰਤ ਨਹੀਂ ਜਾਣਿਆ ਗਿਆ। ਭਰਾਤ ਗਜਾਨਨ, ਜਿਹਦਾ ਭਰਾ ਹੈ ਗਜ ਆਨਨ, ਗਜ ਮਹਿਣੇ ਹਾਥੀ, ਹਾਥੀ ਦੇ ਮੂੰਹ ਵਾਲਾ ਕੌਣ ਹੈ? ਗਣੇਸ਼। ਗਣੇਸ਼ ਨੂੰ ਬਹੁਤ ਲੋਕ ਮੰਨਦੇ ਹਨ, ਗਣੇਸ਼ ਦੀ ਬੜੀ ਪੂਜਾ ਕਰਦੇ ਹਨ, ਗਣੇਸ਼ ਬੜਾ ਤਕੜਾ ਲਿਖਾਰੀ ਹੈ, ਪਰ ਵਾਹਿਗੁਰੂ ਦਾ ਅੰਤ ਪਾਉਣ ਲੱਗਿਆ ਜੇ ਪੁੱਛਿਆ ਜਾਵੇ ਤਾਂ ਗਣੇਸ਼ ਕਹਿੰਦਾ ਵੀ ਨਹੀਂ ਮਹਾਰਾਜ, ਮੈਨੂੰ ਅਜੇ ਕੋਈ ਆਰ ਪਾਰ ਨਹੀਂ ਲੱਭਾ ਉਸ ਵਾਹਿਗੁਰੂ ਦਾ। ਖਟ ਆਨਨ ਭਰਾਤ ਗਜਾਨਨ, ਗਾਵਤ ਵੱਧ ਸਦਾ ਕਮਤੀ ਨਰਤੀ, ਇੱਕ ਰਤੀ ਮਾਤਰ ਵੀ ਘੱਟ ਨਹੀਂ ਹਨ ਇਹ ਇੱਕ ਦੂਜੇ ਨਾਲੋਂ। ਉਚਰੰਤ ਹਜ਼ਾਰ ਹੀ ਆਨਨ ਤੇ ਤਿਸ ਤੇ ਕੋ ਦੀਰਗ ਕਾਹੇ ਮਤੀ। ਹਿੰਦੂ ਮਤ ਵਾਲੇ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਨੇ ਕਿ ਸ਼ੇਸ਼ ਨਾਗ ਜੀ ਦਾ ਹਜ਼ਾਰ ਮੂੰਹ ਹੈ, ਇੱਕ ਇੱਕ ਮੂੰਹ ਦੇ ਅੰਦਰ ਦੋ ਦੋ ਜ਼ੁਬਾਨਾਂ ਹਨ। ਦਵੈਸ ਹੰਸ ਰਸ ਨਹਾ ਸੁਹਾਈ, ਕਲਗੀਧਰ ਪਾਤਸ਼ਾਹ ਜੀ ਨੇ ਵੀ ਲਿਖਿਆ 2000 ਰਸਨਾਂ ਤੋਂ ਨਿਤ ਹਰ ਸੈਕਿੰਟ ਦੇ ਬਾਅਦ ਵਾਹਿਗੁਰੂ ਦਾ ਨਵਾਂ ਨਾਮ ਲੈਂਦਾ ਹੈ। ਇੰਨੀ ਪ੍ਰਵੀਨਤਾ ਨਾਲ ਪ੍ਰਭੂ ਦੇ ਵੱਖ ਵੱਖ ਨਾਮ ਲਈ ਜਾ ਰਿਹਾ ਹੈ। ਉਚਰੰਤ ਹਜ਼ਾਰ ਹੀ ਆਨਨ ਤੇ ਤਿਸ ਤੇ ਕੋ ਦੀਰਘ ਕਾਹੇ ਮਤੀ। ਦੱਸੋ ਇਹਦੇ ਨਾਲੋਂ ਹੋਰ ਕਿਹਦੀ ਸ੍ਰਿਸ਼ਟ ਬੁੱਧ ਹੋਵੇਗੀ? ਪਰ ਜਦੋਂ ਅੰਤ ਪਾਉਣ ਦਾ ਮਸਲਾ ਆਉਂਦਾ ਉਦੋਂ ਸ਼ੇਸ਼ ਨਾਗ ਵੀ ਹਾਰ ਗਿਆ, ਸਰਸਵਤੀ ਵੀ ਹਾਰ ਗਈ, ਗਣੇਸ਼ ਵੀ ਹਾਰ ਗਿਆ, ਸ਼ਿਵਜੀ ਬ੍ਰਹਮਾ ਵੀ ਹਾਰ ਗਏ। ਸਾਰਿਆਂ ਨੇ ਸਿਰ ਫੇਰ ਦਿੱਤਾ ਵੀ ਨਹੀਂ, ਸਾਡੇ ਕੋਲੋਂ ਅੰਤ ਨਹੀਂ ਆਇਆ, ਨਾ ਆ ਹੀ ਸਕਦਾ ਹੈ। ਕਲਗੀਧਰ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਵਾਹਿਗੁਰੂ ਦਾ ਅੰਤ ਆ ਸਕਦਾ? ਗੁਰਦੇਵ ਕਹਿੰਦੇ, ਨਮਸਤੰਗ ਅਨੰਤੇ, ਨਹੀਂ ਸਿੱਖੋ, ਪਰਮਾਤਮਾ ਦਾ ਅੱਜ ਤੱਕ ਕਿਸੇ ਨੇ ਅੰਤ ਪਾਇਆ ਨਹੀਂ, ਅਗਾਂਹ ਪਾ ਨਹੀਂ ਸਕਦਾ, ਉਹ ਅੰਤ ਤੋਂ ਰਹਿਤ ਹੈ, ਇਸ ਵਾਸਤੇ ਉਹਨੂੰ ਅਨੰਤੇ ਕਿਹਾ ਹੈ। ਐਸੇ ਅਨੰਤੇ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ, ਜੋ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਪਕੜ ਤੋਂ ਪਰੇ ਹੈ। ਅਨੰਤੇ, ਅਨਅੰਤੇ, ਅਨਮੈਣੇ ਦ੍ਵੈਤ, ਦ੍ਵੈਤ ਦਾ ਅੰਤ ਕਰ ਦੇਣ ਵਾਲਾ ਸਾਡੇ ਸਾਰਿਆਂ ਦੇ ਮਨ ਦੁੰਦਵਾਦ ਵਿੱਚ ਹਨ। ਕੋਈ ਬਿਰਲਾ ਮਾਈ ਦਾ ਲਾਲ ਹੋ ਜੀ ਦੇ ਮਨ ਅੰਦਰ ਦ੍ਵੈਤ ਨਾ ਹੋਵੇ, ਈਰਖਾ ਨਾ ਹੋਵੇ, ਨਿੰਦਿਆ, ਚੁਗਲੀ, ਬਖੀਲੀ, ਈਰਖਾ ਇਹੋ ਜਿਹੇ ਰੋਗ ਹਨ ਜੋ ਜੀਵ ਨੂੰ ਸੈਂਕੜੇ ਨਹੀਂ ਲੱਖਾਂ ਵੇਰ 84 ਦੇ ਚੱਕਰ ਵਿੱਚ ਸੁੱਟ ਦਿੰਦੇ ਹਨ। ਜੀਵ ਜੰਮਦਾ ਹੈ, ਮਰਦਾ ਹੈ, ਆਉਂਦਾ ਹੈ, ਜਾਂਦਾ ਹੈ, ਇਹ ਆਵਾਗਮਨ ਦਾ ਚੱਕਰ ਐਵੇਂ ਨਹੀਂ ਖਤਮ ਹੋਣਾ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਇਸ ਮਾਰੀ ਬਿਨ ਥਾਂ ਨਾ ਪਰੇ, ਆਦਿ ਬਾਣੀ ਵਿਚ ਸਤਿਗੁਰੂ ਫਰਮਾਉਂਦੇ ਹਨ ਕਿ ਜਿਹੜਾ ਇਹਨੂੰ ਮਾਰ ਲੈਂਦਾ ਉਹ ਸੂਰਮਾ ਹੈ, ਬਹਾਦਰ ਹੈ, ਯੋਧਾ ਹੈ, ਮਹਾਬਲੀ ਹੈ, ਐਸਾ ਕੋਈ ਜੋ ਦੁਬਦਾ ਮਾਰ ਗਵਾਵੇ, ਇਹੋ ਜਿਹਾ ਕੋਈ ਬਲੀ ਹੋਵੇ ਜਿਹੜਾ ਆਪਣੇ ਹਿਰਦੇ ਦੀ ਦੁਬਦਾ ਨੂੰ ਦੂਰ ਕਰ ਦੇਵੇ, ਭਾਵ ਸਾਰੇ ਹੀ ਪਰਮੇਸ਼ਰ ਉਹਨੂੰ ਦਿਸ ਆਵੇ, ਦ੍ਵੈਤ ਦਾ ਨਾਸ ਕਰ ਦੇਵੇ। ਅਨੰਤੇ ਅਨਮੈਣੇ ਦ੍ਵੈਤ, ਦ੍ਵੈਤ ਦਾ ਅੰਤੇ ਅੰਤ ਕਰਨ ਵਾਲਾ, ਇਹ ਤਾਂ ਤਦ ਹੀ ਹੋ ਸਕਦਾ ਹੈ ਜੇ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਸੋਧੀ ਜਾਵੇ, ਬੇਨਤੀ ਕੀਤੀ ਜਾਵੇ ਕਿ ਹੇ ਨਿਰੰਕਾਰ ਜੀ ਮੇਰ ਕਰੋ, ਕਿਰਪਾ ਕਰੋ, ਦਇਆ ਮਾਇਆ ਕਰੋ, ਸਾਡਾ ਹਿਰਦਾ ਸ਼ੁੱਧ ਹੋ ਜਾਵੇ। ਸ਼ੁੱਧ ਹਿਰਦੇ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਜਿੰਨੀਆਂ ਮਰਜ਼ੀ ਟੱਕਰਾਂ ਮਾਰਦੇ ਰਹੋ। ਜੇ ਸ਼ੀਸ਼ੇ ਦੇ ਸਾਹਮਣੇ ਧੱਬੇ ਹੋਣ, ਤੇਲ ਵਾਲੇ ਹੱਥ ਦੇ ਦਾਗ ਲੱਗੇ ਹੋਣ, ਸ਼ੀਸ਼ਾ ਹਿਲਦਾ ਹੋਵੇ, ਉਹਦੇ ਵਿੱਚੋਂ ਦੀ ਮੂੰਹ ਨਹੀਂ ਦਿਸਦਾ। ਜਿੰਨਾ ਚਿਰ ਸਾਡਾ ਰਿਦਾ ਮੈਲਾ ਹੈ, ਈਰਖਾ ਕਰਕੇ, ਦੁਐਸ਼ ਕਰਕੇ, ਪਾਪਾਂ ਕਰਕੇ, ਉਪਦਰਵਾਂ ਕਰਕੇ, ਕੁਰਹਿਤਾਂ ਕਰਕੇ, ਉਨਾ ਚਿਰ ਸਾਨੂੰ ਰੱਬ ਦਾ ਦੀਦਾਰ ਨਹੀਂ ਹੋਣਾ। ਭਾਵੇਂ ਅਸੀਂ ਵਿਖਾਵੇ ਦੇ ਧਰਮ ਕਰਮ ਜਿੰਨੇ ਮਰਜ਼ੀ ਕਰੀ ਜਾਈਏ, ਜਿੰਨਾ ਚਿਰ ਮਨੋ ਹੋ ਕੇ ਨਾ ਕਰਾਂਗੇ ਉਨਾ ਚਿਰ ਪਰਮਾਤਮਾ ਦਾ ਦਰਸ਼ਨ ਨਹੀਂ ਹੋਵੇਗਾ। ਇਕੋ ਹੀ ਤਰੀਕਾ ਹੈ ਕਿ ਸਾਧ ਸੰਗਤ ਵਿਚ ਆ ਕੇ ਹਾਜ਼ਰ ਨਾਜ਼ਰ ਗੁਰੂ ਨੂੰ ਜਾਣ ਕੇ ਸਤਿਗੁਰੂ ਜੀ ਦੀ ਬੰਦਗੀ ਕਰਨੀ। ਸੋ ਸਭ ਤੋਂ ਪਹਿਲੇ ਕਰਮ, ਫਿਰ ਉਪਾਸ਼ਨਾ, ਫਿਰ ਗਿਆਨ, ਕਰਮ ਕਾਂਡ। ਕਰਮਾਂ ਵਿਚ ਅਸੀਂ ਦ੍ਰਿੜ ਹੋਈਏ, ਵਿਣ ਗੁਣ ਕੀਤੇ ਭਗਤ ਨ ਹੋਏ। ਗੁਣ ਪੂਰੇ ਹੋਣ, ਸੇਵਾ ਕਰਨ ਵਾਲਾ ਨੇਮ ਨਾਲ ਸੇਵਾ ਕਰੇ, ਬਾਣੀ ਪੜਨ ਵਾਲਾ ਨੇਮ ਨਾਲ ਬਾਣੀ ਪੜੇ, ਨਿਯਮ ਨਾਲ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਗੁਰਦੁਆਰੇ ਆਉਣਾ, ਕਥਾ ਕੀਰਤਨ ਸੁਣਨਾ, ਦਸਾਂ ਨਵਾਂ ਦੀ ਕਿਰਤ ਕਮਾਈ ਕਰਨੀ, ਉਹਦੇ ਵਿਚੋਂ ਗੁਰੂ ਦਾ ਹਿੱਸਾ ਜਾਣ ਕੇ ਦਸਵੰਧ ਕੱਢਣਾ, ਧਰਮ ਕਰਮਾਂ ਤੇ ਖਰਚ ਕਰਨਾ, ਗੁਰੂ ਕੇ ਗੁਰਪੁਰਬ ਮਨਾਉਣੇ ਆਦਿ, ਮਨ ਅੰਦਰ ਉਤਸ਼ਾਹ ਰੱਖ ਕੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ, ਨਿਮਰਤਾ ਰੱਖਣੀ, ਇਹ ਜਿਹੜੇ ਕਰਮ ਕਾਂਡ ਦੇ ਕਰਮ ਹਨ, ਇਹਨਾਂ ਨਾਲ ਜਿਹੜੀ ਮਨ ਨੂੰ ਮੈਲ ਲੱਗੀ ਹੈ ਉਹ ਦੂਰ ਹੋਵੇਗੀ। ਫਿਰ ਉਪਾਸ਼ਨਾ ਕਾਂਡ ਦੂਜਾ ਹੈ। ਉਪਾਸ਼ਨਾ ਸਾਡੀ ਹੈ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤ ਵੇਲੇ ਉੱਠ ਕੇ ਪ੍ਰਕਾਸ਼ ਕਰਨਾ, ਸ੍ਰੀ ਮੁਖ ਵਾਕ ਸੁਣਨਾ, ਜਪਜੀ ਦਾ ਪਾਠ ਸੁਣਨਾ, ਆਸਾ ਦੀ ਵਾਰ ਦਾ ਕੀਰਤਨ ਸੁਣਨਾ, ਹੋਰ ਵੀ ਜਿੰਨੀ ਬਾਣੀ ਹੋ ਸਕੇ ਕੰਨਾਂ ਚ ਪਵੇ ਚੰਗੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਚੌਰ ਕਰਨਾ, ਫੁੱਲ ਚੜਾਉਣੇ, ਪ੍ਰਕਰਮਾ ਕਰਨੀਆਂ, ਕੜਾ ਪ੍ਰਸ਼ਾਦ ਬਣਾ ਕੇ ਗੁਰੂ ਜੀ ਨੂੰ ਭੋਗ ਲਵਾਉਣਾ, ਇਹ ਉਪਾਸ਼ਨਾ ਕਾਂਡ ਹੈ, ਇਹ ਪੂਜਾ ਹੈ। ਪੂਜਾ ਦੁਆਰਾ ਚਿੱਤ ਦਾ ਟਿਕਾ ਪ੍ਰਾਪਤ ਹੁੰਦਾ ਹੈ, ਕਰਮਾਂ ਦੁਆਰਾ ਮਨ ਦੀ ਮੈਲ ਉਤਰਦੀ ਹੈ, ਪੂਜਾ ਕਰਨ ਨਾਲ ਮਨ ਟਿਕਦਾ ਹੈ। ਤੇ ਟਿਕੇ ਹੋਏ ਸ਼ੀਸ਼ੇ ਵਿੱਚੋਂ, ਧੱਬਿਆਂ ਤੋਂ ਬਿਨਾਂ ਸ਼ੀਸ਼ਾ ਹੋਵੇ ਮਗਰ ਮਸਾਲਾ ਵੀ ਉਸ ਦੇ ਚੰਗਾ ਹੋਵੇ। ਜਿਹੜੇ ਸ਼ੀਸ਼ੇ ਚਾਂਦੀ ਦੇ ਨੇ, ਭਾਵ ਜਿਨ੍ਹਾਂ ਦੇ ਮਗਰਲੇ ਬੰਨੇ ਚਾਂਦੀ ਲੱਗੀ, ਉਹਨਾਂ ਵਿੱਚ ਸੌ ਸੌ ਸਾਲ ਖਰਾਬ ਨਹੀਂ ਹੁੰਦੇ ਇਹੋ ਜਿਹਾ ਚਿਹਰਾ ਦਿਸਦਾ। ਜਿਨ੍ਹਾਂ ਨੂੰ ਅੱਜ ਕੱਲ ਹੋਰ ਹੀ ਮਸਾਲੇ ਜੇ ਲਾਉਂਦੇ ਝੱਟ ਖਰਾਬ ਹੋ ਜਾਂਦੇ ਨੇ, ਪਾਣੀ ਪੂਣੀ ਪੈ ਜਾਵੇ ਤਾਂ। ਅਜੇ ਵੀ ਕਈ ਪੁਰਾਣੇ ਸ਼ੀਸ਼ੇ ਨੇ, ਕਲਗੀਧਰ ਪਾਤਸ਼ਾਹ ਜੀ ਦਾ ਵੀ ਇੱਕ ਸ਼ੀਸ਼ਾ ਸਾਂਭਿਆ ਹੋਇਆ ਹੈ, ਹੋਰ ਵੀ ਪੁਰਾਣੇ ਹਨ, ਕਈਆਂ ਵਰਿਆਂ ਦੇ ਬਣੇ ਹਨ, ਪਰ ਕਿਤੇ ਉਨ੍ਹਾਂ ਵਿਚ ਅਜੇ ਕੋਈ ਵਿਘਨ ਨਹੀਂ ਆਇਆ। ਐਸਾ ਚਿਹਰਾ ਸਾਫ਼ ਦਿਸਦਾ, ਬ੍ਰਹਮ ਗਿਆਨੀ ਮਹਾਂਪੁਰਸ਼ ਸਾਧ ਸੰਗਤ ਕਰਨ ਵਾਲੇ ਜਗਿਆਸੂ ਜਨ ਜਿਹੜੇ ਹਨ, ਉਨ੍ਹਾਂ ਦੇ ਹਿਰਦੇ ਏਦਾਂ ਸਾਫ਼ ਹਨ, ਉਨ੍ਹਾਂ ਨੂੰ ਆਪਣੇ ਅੰਦਰੋਂ ਹੀ ਆਪਣੀ ਆਤਮਾ ਦਾ ਦਰਸ਼ਨ ਹੋ ਜਾਂਦਾ। ਆਤਮਾ ਹੀ ਤੇ ਪਰਮਾਤਮਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਸ ਜੀਵ ਮੈਂ ਭੇਦ ਨ ਜਾਣੋ, ਸਾਧ ਚੋਰ ਸਭ ਬ੍ਰਹਮ ਪਛਾਣੋ। ਇਹ ਵਿਰਲੇ ਪੁਰਸ਼ ਹਨ ਜਿਹੜੇ ਇੱਥੇ ਪੁੱਜਦੇ ਹਨ, ਜਿਨ੍ਹਾਂ ਦੀ ਦਵੈਤ ਨਾਸ ਹੋ ਗਈ, ਪੂਜਾ ਵਿਚ ਲੱਗ ਲੱਗ ਕੇ, ਸੇਵਾ ਵਿਚ ਲੱਗ ਲੱਗ ਕੇ ਹਿਰਦਾ ਟਿਕ ਗਿਆ। ਹੁਣ ਜਦੋਂ ਬਾਣੀ ਪੜ੍ਹਦੇ ਨੇ ਸਵਾਦ ਆਉਂਦਾ ਹੈ, ਨਸ਼ਾ ਆਉਂਦਾ ਹੈ, ਸਰੂਰ ਆਉਂਦਾ ਹੈ। ਜਦੋਂ ਬਾਣੀ ਕਥਾ ਕੀਰਤਨ ਸੁਣਦੇ ਨੇ, ਉਹਨਾਂ ਦੇ ਰੋਮ ਖੜੇ ਹੋ ਜਾਂਦੇ ਨੇ, ਵਿਸਮਾਦ ਵਿਚ ਪੁੱਜ ਜਾਂਦੇ ਨੇ। ਐਸੀ ਸੇਵਾ ਭਗਤੀ ਕਈ ਵਰੇ ਕਰਨ ਦੇ ਬਾਅਦ ਪਰਮਾਤਮਾ ਦੀ ਮਿਹਰ ਹੁੰਦੀ ਹੈ, ਕਿਰਪਾ ਹੁੰਦੀ ਹੈ। ਜਿਸ ਦਿਨ ਗੁਰੂ ਦੀ ਕਿਰਪਾ ਹੋ ਗਈ, ਗੁਰੂ ਜੀ ਵੇਖ ਰਹੇ ਨੇ ਸਾਨੂੰ ਵੀ ਕੀ ਕਰਦੇ ਨੇ, ਮੂੰਹੋਂ ਕੀ ਕਹਿੰਦੇ ਨੇ, ਦਿਲ ਵਿਚ ਕੀ ਹੈ, ਕਰਦੇ ਕੀ ਨੇ, ਕਮਾਉਂਦੇ ਕੀ ਨੇ। ਜਿਸ ਦਿਨ ਸਾਡੇ ਕਿਸੇ ਸ੍ਰਿਸ਼ਟ ਕਰਮ ਤੇ, ਭਗਤੀ ਤੇ, ਪਰਉਪਕਾਰ ਤੇ ਗੁਰੂ ਜੀ ਰੀਝ ਗਏ, ਉਸ ਵੇਲੇ ਸਾਡੇ ਤੇ ਮਿਹਰ ਦੀ ਨਿਗਾਹ ਹੋ ਜਾਣੀ, ਕਿਰਪਾ ਕਟਾਖੇ ਅਵਲੋਕਨ ਕੀਨੋ। दास का दुख बदारे हो सेवकां दे दुख कट दिंदे हन सत बचनी वेखदे हन के केड़ा गुरु दी मत मनदा है गुरु दी गल मनन वाला केड़ा ते लोकां दियां गल्लां मनन वाला केड़ा है अजकल ते वोटां दा राज है ना भी बहुते लोग आ गल कहिंदे पुराने जमाने च इहो जी गल नहीं सी सारी संगत एक बने हो जे ते एक गुरमुख एक बने होवे ते ओ कल्ला ही गुरमत दी गल कवे गुरबाणी दी गल कवे ते सारे ओ मनदे सी भी असि गुरु दी मत मननी है नाले हुक्म भी है भी संगत एक हिस्सा ते गुरु जेड़ा है वी हिस्से रल के दोवे इक्की विसवे बनदे ने असि उल्टा अर्थ समझ लिया भी संगत इक्की हिस्से आ ते गुरु नु एक हिस्सा बना दिता आप वी हिस्से बन के बह गए गुरु पूरा है वी विसवे ते वीआं विसवियां दी कनाल हुंदी पंजाब विच जिथों ये मुहावरा बनिया सो गुरु पूरा है वी गुणा ते संगत एक गुणा दोवे रल के इक्की गुणा जे संगत विच गुरु है ता संगत पूजन योग है गुरु दा रूप स्वरूप है ते जे गुरु संगत विच नहीं ते कई इकट्ठ ने बेअंत लोग इकट्ठे हुंदे ने जमा हुंदे ने कई गल्लां करदे ने मनमत दियां क्लबां विच वी ते घाटा कोई नहीं ना भी किन्नी गिणती हुंदी आ उहनूं असीं साध संगत कह देंगे साध संगत है गुरु दे चरणां विच बैठ के गुरु दी गल सुननी ते उसनूं मनना मन दी द्वैत नूं नाश करना अरदास करनी निरंकार दी मेहर हो जांदी है हिरदा शुद्ध ते साफ हो जांदा जलकर कर दमे उपज है जलकर पंख विनाश मीह पैण नाल बूंदा बंदी होण नाल चिकड़ी चिकड़ हो जांदा है पर जदों मोले धार मीह वरदा सारा चिकड़ रुड़ जांदा है पहले साबण लाओ ते कपड़े दी मैल उगलदी है फिर खुले पानी विच हंगाल लो ते सारी मैल लह जांदी है शुरू शुरू विच आके जदों बंदा भगती करन लगदा संगत च आउंदा मन दी मैल उगलदी है ते सानू एदां समझ लगदी भी खुरे बाणी पढ़न नाल चित होर चंचल हो रहा होर मन वकारी हो रहा है पर ऐसा करदे रहण नाल मन शुद्ध हो जावेगा मन दी सारी मैल निकल जावेगी ऐसे प्रभु नु साडी नमस्कार है जो मन दी मैल लाउण वाला है अंत तो रहत है अनंत है नमस्तं अनंते नमस्तं महंते दूजी तुक है महंते छब्बीवी पौड़ी है जाप साहिब दी महंत कहिंदे हन मुखी नु पुराने जमानियां विच गुरुद्वारियां दे प्रबंध भी महंतां कोल हुंदे सी समय विच पलटा आ गया जदों उन्हां ने गुरु दी दसी हुई मर्यादा दी उलंघना कीती ते फिर खालसे नूं आप कमर कसा कस के गुरु धामां दी सेवा संभाल अपने हथ विच लैणा पिया महंते महंते मैंने वड्डा लोकां विचों श्रोमणी जां भजन बंदगी करन वाले धार्मिक लोगां दे विचों श्रोमणी मुखिया भाव संत महात्मा इथे अर्थ है वाहिगुरु तो नमस्तंग महंते जेड़ा सारे संतां तो सारे बाबियां तो सारे महंतां चो सारे ऋषियां मुनियां चो सारे लोकां चो वड्डा है जा महंते दा अर्थ एदां कीता महे महे मैणे पृथ्वी ते पृथ्वी दे तत्तां तो रहत साडा शरीर तत्तां दा बनिया होया पंजां तत्तां दा लोथड़ा ओ वाहिगुरु तत्तां तो रहत है इस वास्ते गुरु नानक देव महाराज जी दा शरीर साडे वर्गा मलमूत्र दा नहीं सतगुरु सच्चे पातशाह जी दा शरीर साडे नालों पवित्र है भगत कबीर जी भी दसदे ने कि हुण मेरे शरीर विच लहू दी थां इदां जपदा जिवें अमृत चल रहा है शरीर इन्ना पवित्र हो गया नाम जप जप के वाहिगुरु दी बंदगी कर करके सतगुरु विच इन्नी शक्ति है कि अंतर ध्यान होके जिथे जी करदा चले जांदे हन मक्के दा हज करन चले सन ते हाजियां ने ते गुरु जी नूं राह च घसा दिता नाल नहीं खड़िया पर मरदाने नूं कहा मरदाने अखां खोल जदों अखां खोलियां वड्डे वड्डे مکان نظر آئے، ویخ مکہ آ گیا۔ حاجی اشچرج سن کہ اسی تے پیچھے چڈ آئے، ساڈے تو پہلاں بیٹھے ہوئے نے۔ بےبے نانکی یاد کردی ہے تے لکھاں کوہاں تو گرو نانک دیو مہاراج جی انتر دھیان ہو کے آ جاندے ہن۔ اے شکتی ہے گرو وچ، ساڈی اجے اے وی شردا نہیں بھی اے کویں ہو سکدا سی۔ اے سمجھدے ہاں بھی جدہ اسی تر پھر کے کم کردے ہیں، گرو جی بھی خبرے ادا ہی کردے ہون گے۔ مہ نام پرتھوی دا ہے، پرتھوی آد پنجاں تتاں تو رہت ہے۔ مہ نام تیج دا آیا ہے، واہگرو دا تیج اتنا زیادہ ہے جویں رات نوں دیوا جگائیے تے چانن کردا ہے، پر سویرے سورج چڑھدا سارے دیویاں دا تیج مدم پی جاندا ہے، سورج دا تیج وڈا ہے۔ اسی طرح جدو گیان دا دیوا ہردے وچ جگدا ہے، جدو گرو روپی سورج ملدا ہے، جیسو چندا اگوے سورج چڑے ہزار، ایتے چانن ہوندے ہاں گربن کور اندھار، گربن کور اندھار گرو بن سمجھ نہ آوے۔ گرو تو بنا تے سارے اندھ گبار ہی ہے نا، گرو تو بنا سمجھ نہیں آوندی، اس واسطے گرو دھارن کرنا پوے گا۔ کچھ لوگاں نے سوچیا بھی ساڈی سیانف نال ہی مل جو، گرو نانک دیو جی کہندے نہیں، دسیں پاتشاہیاں نے اپدیش دتا بھی گرو چاہیدا ہے، گرو دی سنگت وچ جا کے اسی اپنا ہنکار دور کر کے واہگرو وچ اپید ہو سکدے ہاں۔ جویں دیویاں دا تیج سورج مدم کر دیندا ہے، اسی طرح انیکاں سورجاں دا تیج وی جڑا مدم کر دین نو سمرتھ ہے او واہگرو، اس پریپورن پرماتما نو جو تیج دا گھر ہے، اس واہگرو نو مہنتے کہہ کے گرو کلگیتر پاتشاہ جی نمسکار کر دے۔ سارے سورج، سارے چندرما، سارے گرہ نشتر، تارے، سمندر، ترتی، جس نو متھا ٹیک دے اپنے تو وڈا جان کے، ایسے شرومنی مہنت روپ واہگرو نو ساڈی نمسکار ہے۔ آد تو انت لے کے ساری عمر اندر، ویسے تے اپنے نالوں وڈی عمر دا ہووے، گناہ وچ وڈا ہووے، پرتاپی ہووے، اونوں اسی مہنت جان کے پوج دے ہاں۔ مہنت نام، مہ نام پوجا دا بھی آیا ہے، جیدا جو پوجنیک ہووے، جس نوں سارے آدر نال جا کے سنمان کرن، متھا ٹیکن، جیدے نالوں ود ہور کسے دی پوجا نہ ہووے، او واہگرو ہی ہے جیدے نالوں ود ہور کسے دی پوجا نہیں۔ نہیں تے کئی لوگ کہتے سورج چند کو مانے، اگن ہوتر کئی پمن پر مانے، کئی سورج دے اپاشک، کئی چندرما دے اپاشک، کئی پانی دے، کئی اگ دے، انہاں دیوتیاں نوں پوج دے نے، کوئی گنیش نوں پوج دا، کوئی رام نوں، کوئی کرشن نوں، کوئی کسے نوں، کوئی کسے نوں، پر اے سارے ہی دیوتے جس واہگرو نوں پوج دے ہن، او ہے اکال پرکھ انتر جامی، اس نالوں ود پوجن یوگ ہور کوئی نہیں۔ اس واسطے گرو گوبند سنگھ مہاراج جی دا مہنت اکال پرکھ واہگرو ہے، اس اکال پرکھ واہگرو نو جو ساریاں وچوں شرومنی ہے، پجاری جنہاں دی پوجا ہو رہی اسے دا دھیان تر کے پوجے جا رہے ہن، جنہ دیوی دیوتے پوجے جا رہے نے، انہاں نے اس واہگرو دا تھوڑا بہتا بھجن کیتا، جس کر کے جگت وچ انہاں دی چرچا ہے۔ کیوں نہ اسی سارے دیوی دیوتیاں دا کھڑا چھڈ کے سیدھے مالک دے چرناں نال جڑ جائیے، تاں جو ساڈا آواگمن دا چکر ہی ختم ہو جاوے۔ نمستنگ مہنتے، ایسا شرومنی پوجنیک ہون کر کے اس نوں نمسکار ہے۔ نمستست راگے، نمستست، نمس میں نے نمسکار، تست میں نے ہے، ساڈی اس اکال پرکھ نو نمسکار ہے۔ کیسا واہگرو؟ راگے، راگ مینے پریم، جو پریم روپ ہے، جیڑا آدمی اپنے من چ پریم دھارن کر لیندا، نو پرکار دی بھگتی ہے، پر ایک دسویں طرح دی بھگتی بھی لکھی ہے، اونوں کہندے پریما بھگتی۔ جیڑا پریم نال بانی پڑھدا، جیڑا پریم نال سیوا کردا ہے، اونوں پربھو چھیتی ملدا ہے۔ سچ کہوں سن لے ہو سب، जिन प्रेम कियो तिन ही प्रभ पायो। जिन्हां ने प्रेम कीता उन्होंने वाहगुरु नूं पा लिया। इधर ता सतगुरु रात दे समय विश्राम कर गए ते अमृत वेले तो दीवान विच दर्शन दे रहे। उधरों रायपुर दी राणी अमृत वेले आप उठी, आप सण के असी इशनान कीता। जिन्हें लांगरी रसोईये दास दासियां सन सारिआं नूं हुक्म कीता कि इशनान करो, आ नवे कपड़े पा लो। नवे कपड़े दे दिते, अज मेरे घर गुरु जी दे चरण पैणे हन। सारे बर्तन सोधे गए, मांजे गए, धोते गए, रसोई साफ कीती गई, धूफ तुखा दिती, सारे घरां विच सेवा सफाई करके सुगंधियां खिलार दित्तियां। जिधर कोई जावे महिका ही महिका आउण। आप राणी अपने हथीं भोजन तैयार कर रही है। चार प्रकार दे चौल प्रेम नाल बनाए हन, श्रद्धा भावना नाल जिवें अज भी गुरु का सिख भोजन बना के गुरु नूं गुरु दी संगत नूं हाजिर नाजिर जान के छकाउंदा है, गुरु दी प्रसन्नता हासिल करदा है। इदा राणी आप लगी होई है, नहीं तो असि सोचते हैं भी चल सानू की कड़ा प्रसाद बनाउण दी लोड़ है। गा नौकर चाकर जो हैगे ने ओ बना लैणगे, जा सानू आप की लोड़ लंगर च जाके सेवा करन दी। असी तनखाह ते जो बंदे रखे ने वो आपे कम करन जा ना करन, भाव नौकरां चाकरां ने जिहो जिहा कम करना कजा आप करना अपने नाल थोड़ा रलदा है। इस वास्ते गुरु जी ने ते बाणी विच भी दस दिता, अपना हथी अपना आपे ही काज सुवारीए, जिन्ना हो सके अपना काम आप ही कर लेना चाहिदा, किसे दूजे तीजे ते नहीं रहना चाहिदा, पियो कर दूगा। पर साडा सुभा बदलदा नहीं। राणी ने अमृत वेले तो उठ के कई प्रकार दे पकवान धरे होए ने, नाना प्रकार दी रसोई विचों सुगंधियां आ रही ने, हलवाई मंगा लै, जलेबियां बन रही ने, लड्डू बन रहे ने, गुलाब जामुन, शकर पारे, होर अनेक तरह दियां मठियाईयां, नाना प्रकार दे फल, तरह तरह दे अचार ते मुरबे, पूड़ियां तलियां गईयां, प्रशादे पकाए गए, चटनियां बन गईयां, सारा लंगर तैयार करके रख लिया। हुण सोचिया कि सतगुरु महाराज जी नूं शिकाया जावे, पांच सेवक भेजे भी जाओ बड़ी निम्रता नाल पहले विशाई करो, कपड़े विछाओ, पुराने चुक दियो, नवे विछा दियो। गुरु के सिखां दे चरण पैणे ने, कलगीधर पातशाह जी ने आउणा है, सारा घर सजाया गया। पांच सेवक भेज दिते गुरु पातशाह जी दे चरणा विच जाके सतगुरु जी दे सामने गल च पला पा के खलोते रहे। इधर गुरु जी कथा कर रहे हन, आईया संगता नू उपदेश दे रहे हन, नमस्तस्तर आगे। जेड़ा वाहिगुरु है भाई प्रेम रूप है, जेड़ा प्रेम नाल उस दी भगती करदा उनू मिल जांदा है, जेड़ा कपट रख के करदा जिन्ना चिर मर्जी करी जावे कख नहीं मिलदा। हिरदा शुद्ध हो जावे ते प्रभु अज ही हाजिर नाजिर है। धन्ने ने निष्कपट भगती कीती, प्रभु नू भोजन भी खवा दिता। त्रिलोचन किन्ने चिर दा भोग लगाउंदा सी। नमस्तस्त रागे, रागे मैंने राग रूप प्रेम रूप जेड़ा वाहिगुरु है उस नूं नमस्कार है, जिस नूं किसे नाल राग नहीं मोह नहीं। मोह ममता तो उच्चा प्रभु है, जा राग छे मन्ने ने मुख। भैरव पुनहन ढोल मालक उस दीपक लखो, श्री राग सुब बोल मेघ राग खट जानी है। ये छे वड्डे राग ने, इन्हां दियां अगे पत्नियां ने, उन्हां दे अगे बच्चे ने, ये सारा वृतांत राग माला विच वर्णन होया है। राग रूप प्रभु है जेड़ा प्यार विच आके राग गाउंदा है, रागां विच गुरु दी बाणी दा कीर्तन करदा, उहदे ते प्रभु प्रसन्न हो जांदा, गुरु जी दी कृपा हो जांदी। जय कीर्तन तेरा साधु गावे तह मेरा मन लागे, जिथे संत तेरा कीर्तन करदे ने मेरा उथे चित लग जांदा। इस वास्ते अंते सतगुर बोलिया, मैं पिछे कीर्तन करे ओ निर्बान जियो। अंत दे समय उपदेश भी गुरु ने दिता, ਕਿ ਮੇਰੇ ਤੋਂ ਬਾਅਦ ਰੱਬੀ ਬਾਣੀ ਦਾ ਕੀਰਤਨ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਵਿਚ 31 ਰਾਗ ਹਨ। ਸ੍ਰੀ ਰਾਗ ਮਾਝ ਗੌੜੀਆ ਸਤਸੰਗ ਭਈ ਬੋਰੀ ਗੁਜਰੀ ਗੰਧਾਰੀ ਤੇ ਬਿਹਾਕੜਾ ਸੁਹਾਇਓ ਹੈ। ਵੱਡ ਹੰਸ ਸੋਰਠ ਧਨਾਸਰੀ ਤੇ ਜੈਤ ਸਰੀ ਟੋਡੀ ਤੇ ਬਰਾੜੀਓ ਤਲੰਗ ਸੂਹੀ ਛਾਇਓ ਹੈ। ਇਨ੍ਹਾਂ ਵਿਚੋਂ ਇਕ ਵੀ ਰਾਗ ਕਿਸੇ ਨੂੰ ਆਉਂਦਾ ਹੋਵੇ ਤੇ ਰਾਗ ਵਿਚ ਪਾ ਕੇ ਬਾਣੀ ਗਾਵੇ, ਗੁਰੂ ਦੀ ਪ੍ਰਸੰਸਾ ਦਾ ਪਾਤਰ ਬਣਦਾ ਹੈ, ਸੰਗੀਤ ਰੂਪ ਪ੍ਰਭੂ ਹੈ। ਰਾਗ ਸੁਣ ਕੇ ਸਾਰੇ ਪਸ਼ੂ ਪੰਛੀ ਮੋਹਿਤ ਹੋ ਜਾਂਦੇ ਹਨ। ਕੀ ਪਾਂਬਰ, ਕੀ ਵਿਸ਼ਈ, ਕੀ ਪ੍ਰੇਮੀ, ਕੀ ਮਮੁਖਸ਼ੂ, ਸੰਤ, ਜਗਿਆਸੂ, ਗਿਆਨਵਾਨ, ਸਾਰਿਆਂ ਦਾ ਮਨ ਹੀ ਰਾਗ ਸੁਣ ਕੇ ਦਰਵੀ ਭੂਤ ਹੋ ਜਾਂਦਾ। ਇਕ ਪੁਰਾਣਿਕ ਕਥਾ ਹੈ। ਇਕ ਸਮੇਂ ਕੈਲਾਸ਼ ਪਰਬਤ ਉੱਤੇ ਬ੍ਰਹਮਾ, ਸ਼ਿਵਜੀ, ਵਿਸ਼ਨੂੰ ਆਦਿ ਸਾਰੇ ਦੇਵਤੇ ਰਾਗ ਸੁਣਨ ਵਾਸਤੇ ਗਏ ਤੇ ਸ਼ਿਵ ਜੀ ਰਾਗ ਗਾ ਰਹੇ ਹਨ ਤੇ ਵਿਸ਼ਨੂੰ ਜੀ ਸੁਣਦੇ ਸੁਣਦੇ ਦਰਵੀ ਭੂਤ ਹੋ ਗਏ, ਢਲ ਗਏ, ਪਾਣੀ ਰੂਪ ਹੋ ਗਏ। ਬ੍ਰਹਮਾ ਜੀ ਨੇ ਉਸੇ ਵੇਲੇ ਉਹ ਜਲ ਕਰਮੰਡਲ ਵਿਚ ਪਾ ਲਿਆ। ਉਸੇ ਜਲ ਨੂੰ ਫਿਰ ਗੰਗਾ ਦਾ ਰੂਪ ਮੰਨਿਆ ਹੈ ਪੁਰਾਣਕਾਂ ਨੇ। ਉਹ ਪਰਮੇਸ਼ਰ ਜਿਹੜਾ ਹੈ ਪ੍ਰੇਮ ਰੂਪ ਹੈ। ਉਸ ਪ੍ਰੇਮ ਰੂਪ ਪ੍ਰਭੂ ਨੂੰ ਜਿਨ੍ਹਾਂ ਨੇ ਯਾਦ ਕੀਤਾ ਹੈ, ਨਮਸਤਸਤ ਰਾਗੇ, ਰਾਗੇ ਕਹੀਏ ਪ੍ਰੇਮ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਜਿਨ੍ਹਾਂ ਦੇ ਮਨ ਚ ਰਾਗ ਹੈ, ਰਾਗ ਮਹਿਣੇ ਪ੍ਰੇਮ, ਉਹਨਾਂ ਨੇ ਪ੍ਰਭੂ ਨੂੰ ਪਾ ਲਿਆ ਨਮਸਤੰ ਸੁਹਾਗੇ। ਹੁਣ 26ਵੀਂ ਪੌੜੀ ਦਾ ਅਖੀਰਲਾ ਪਦ ਹੈ ਸੁਹਾਗੇ। ਇੱਕ ਤੇ ਸੁਹਾਗਾ ਹੁੰਦਾ ਨਾ ਪੈਲੀ ਚ ਮਾਰਨ ਵਾਲਾ, ਵਾਹ ਕੇ ਪੈਲੀ ਸੁਹਾਗਾ ਮਾਰ ਦੇਈਦਾ। ਇੱਕ ਸੁਹਾਗਾ ਅਰਥ ਹੈ ਸੁਹਾਗ ਭਾਗ ਦਾ। ਸੁਹਾਗ ਕਹਿੰਦੇ ਪਤੀ ਨੂੰ, ਜਿਵੇਂ ਇਸਤਰੀ ਦਾ ਪਤੀ ਸੁਹਾਗ ਹੈ, ਇਸੇ ਪ੍ਰਕਾਰ ਜੀਵ ਰੂਪੀ ਇਸਤਰੀ ਦਾ ਪਤੀ ਪਰਮੇਸ਼ਰ ਵਾਹਿਗੁਰੂ ਸੁਹਾਗ ਭਾਗ ਹੈ। ਇਸਤਰੀ ਨੂੰ ਪਤੀ ਤੋਂ ਬਿਨਾਂ ਜਿਵੇਂ ਦੁਖੀ ਦੁੱਖ ਹੈ, ਬੜੀ ਦੁਰਦਸ਼ਾ ਹੁੰਦੀ ਹੈ, ਬੜਾ ਸੰਕਟ ਝੱਲਣਾ ਪੈਂਦਾ ਹੈ ਪਤੀ ਦੇ ਵਿਯੋਗ ਵਿੱਚ, ਇਸੇ ਤਰ੍ਹਾਂ ਜਿਹੜੇ ਜਗਿਆਸੂ ਨੇ ਵਾਹਿਗੁਰੂ ਦੇ ਮਲਾਪ ਤੋਂ ਬਿਨਾਂ ਦੁਖੀ ਦੁਖੀ ਰਹਿੰਦੇ ਹਨ। ਨਮਸਤੰ ਸੋਹਾ।